ਰੂਹਾਨੀ ਮੰਡਲਾਂ ਦਾ ਆਜ਼ਾਦ ਪੰਛੀ ਜਦੋਂ ਸੱਤ ਪੁਰਸ਼ਾਂ ਦੀ ਸੰਗਤ ਦੁਆਰਾ ਇਸ ਜੀਵ ਨੂੰ ਸਿਮਰਨ ਦੇ ਬਲ ਨਾਲ ਅੰਤਰਾਤਮੇ ਦਰਸ਼ਨ ਦਾ ਖਜ਼ਾਨਾ ਮਿਲ ਜਾਂਦਾ ਹੈ ਤੇ ਪਰਮ ਆਨੰਦ ਦੀ ਉੱਚੀ ਘਾਟੀ ਤੋਂ ਖੜੋ ਕੇ ਉਹ ਸੰਸਾਰ ਦੇ ਅਲਪ ਸੁੱਖਾਂ ਨੂੰ ਉੱਕਾ ਹੀ ਹਕੀਰ ਤੇ ਥੋਥਾ ਸਮਝ ਲੈਂਦਾ ਹੈ ਅਤੇ ਮਸਤੀ ਵਿੱਚ ਆ ਕੇ ਕਦੀ ਕਦੀ ਮੁੱਖੋਂ ਇਹ ਵੀ ਆਖ ਦਿੰਦਾ ਹੈ ਕਿ ਭਾਵੇਂ ਹਜ਼ਾਰਾਂ ਜੜਾਊ ਤਖ਼ਤ ਤਾਜ ਤੇ ਹੀਰੇ ਰਸਤੇ ਵਿੱਚ ਕਿਉਂ ਨਾ ਪਏ ਰਹਿਣ, ਸਾਨੂੰ ਇਹਨਾਂ ਵੱਲ ਧਿਆਨ ਦੇਣ ਦੀ ਕੋਈ ਫੁਰਸਤ ਨਹੀਂ, ਕਿਉਂਕਿ ਅੰਦਰ ਉਹ ਮੁੱਲ ਖਜ਼ਾਨਾ ਪ੍ਰਾਪਤ ਹੋ ਚੁੱਕਾ ਹੈ ਜਿਸ ਤੋਂ ਪ੍ਰਾਮ ਹੋਣ ਲਈ ਸੁਰਤ ਨੂੰ ਉੱਕਾ ਹੀ ਵਿਹਲ ਨਹੀਂ ਰਿਹਾ। ਹੁਣ ਸੰਸਾਰਕ ਰਾਜ ਤੇ ਮਾਇਆ ਦੇ ਸੁੱਖ ਤੁੱਛ ਭਾਸਦੇ ਹਨ, ਕਿਉਂਕਿ ਉਹ ਬਿੰਸ ਜਾਣ ਵਾਲੇ ਨਾਸਵੰਤ ਹਨ। ਜੇਕਰ ਅੱਜ ਹਨ ਤਾਂ ਕੱਲ ਨਹੀਂ। ਮਾਈ ਮਾਇਆ ਛਲ ਤ੍ਰਿਣਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਪਰ ਆਤਮ ਧਨ ਅਵਨਾਸੀ ਹੈ, ਬਾਂਕੇਗੜ੍ਹ ਦਾ ਰਾਜ ਅਸਤਰ ਹੈ, ਤਾਂ ਹੀ ਉਸਦੀ ਇੱਕ ਝਾਲਕ ਦੇ ਮੁੱਲ ਤੋਂ ਸਾਰੇ ਬ੍ਰਹਿਮੰਡ ਦਾ ਰਾਜ ਆਸ਼ਕ ਲੋਕ ਨਹੀਂ ਖਰੀਦਦੇ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਉਸ ਅਵਨਾਸੀ ਸਿੰਘਾਸਨ ਤੇ ਬੈਠਣ ਵਾਲਾ ਰਾਜਕੁਮਾਰ ਵੀ ਵਿਨਾਸੀ ਪਦ ਨੂੰ ਹੀ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਗਿਆਨ ਪ੍ਰਦੀਪ ਦੇ ਜਗਣ ਨਾਲ ਪ੍ਰਕਾਸ਼ ਜੋ ਅੰਦਰ ਹੁੰਦਾ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਮੈਂ ਹੱਡ ਮਾਸ ਨਾੜੀਆਂ ਤੇ ਖੂਨ ਨਹੀਂ, ਸਗੋਂ ਇਹ ਪਿੰਜਰਾ ਮੇਰੇ ਰਹਿਣ ਵਾਲਾ ਤੇ ਕਾਰਜੀ ਟਿਕਾਣਾ ਹੈ ਜਿਸ ਵਿੱਚ ਸਰਾਂ ਵਾਂਗੂ ਚਾਰ ਦਿਨ ਕੱਟ ਕੇ ਕਿਤੇ ਅਗੇਰੇ ਚਲੇ ਜਾਣਾ ਹੈ। ਅਤੇ ਇਹ ਭੁੱਲ ਜੋ ਪਈ ਸੀ ਕਿ ਮੈਂ ਹੀ ਪਿੰਜਰਾ ਹਾਂ, ਜਦ ਨਿਕਲੀ ਤਾਂ ਪਤਾ ਲੱਗਾ ਕਿ ਇਸ ਨੂੰ ਮੈਂ ਕਹਿੰਦਾ ਸਾਂ, ਉਹ ਤਾਂ ਕਿਸੇ ਨੂਰੀ ਸਾਗਰ ਦਾ ਕਤਰਾ ਸੀ, ਕਿਸੇ ਲਾਈ ਸੂਰਜ ਦੀ ਕਿਰਨ ਸੀ, ਕਿਸੇ ਜਾਗਤ ਜੋਤ ਦੀ ਜੀਵਨਾਂਸ਼ ਸੀ। ਜਦ ਇਹ ਭੇਦ ਖੁੱਲਾ ਤਾਂ ਫੇਰ ਬਿੰਸਣਾ ਕਿੱਥੇ ਰਿਹਾ? ਕਾਲ ਦਾ ਭੈ ਕਿਸ ਨੂੰ, ਧਰਮ ਰਾਜਾ ਕਿਸ ਨੂੰ ਸਤਾਵੇਗਾ? ਉਹ ਤਾਂ ਸਾਰਾ ਸਿਲਸਿਲਾ ਹੀ ਭੁੱਲ ਸੀ, ਉਹ ਤਾਂ ਇੱਕ ਸੁਪਨ ਅਵਸਥਾ ਸੀ ਜੋ ਜਾਗਰਤ ਆਉਂਦਿਆਂ ਹੀ ਸਦਾ ਲਈ ਦੂਰ ਹੋ ਗਈ। ਨਰਪ ਤੇ ਇੱਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਸਤ ਰਾਜ ਬਿਸ਼ੁਰਤ ਦੁੱਖ ਪਾਇਆ, ਸੋ ਗੱਤ ਪਈ ਹਮਾਰੀ। ਹੁਣ ਤਾਂ ਆਪਣਾ ਸਿੰਘਾਸਨ ਮਿਲ ਗਿਆ, ਆਵਾਗਮਨ ਦੀਆਂ ਗਲੀਆਂ ਵਿੱਚ ਭਿਖਾਰੀਆਂ ਵਾਂਗ ਫਿਰਨਾ ਚੁੱਕ ਗਿਆ। ਜਦ ਘਰ ਪਹੁੰਚੇ, ਰਾਜ ਤਿਲਕ ਮਿਲਿਆ ਤਾਂ ਜਲਾਲ ਵਿੱਚ ਬੋਲ ਉੱਠੇ ਕਿ ਸੰਸਾਰ ਵਿੱਚ ਹੋਰ ਸਭ ਕੁਛ ਨਾਸਵਾਤ ਹੈ, ਅਸਤਰ ਸਿਰਫ ਆਸ਼ਕੀ ਹਨ ਜੋ ਰਮਜ ਦੇ ਜਾਣੂ ਹਨ, ਤੇ ਨਾਹਰੇ ਵੱਜਣ ਵੀ ਕਿਉਂ ਨਾ। ਆਸ਼ਕ ਜਿੰਦਾ ਇਸ਼ਕ ਹਨ ਤੇ ਇਸ਼ਕ ਜ਼ਿੰਦਗੀ ਹੈ, ਜ਼ਿੰਦਗੀ ਵਿੱਚ ਮੌਤ ਨਹੀਂ, ਜਿਵੇਂ ਚਾਨਣ ਵਿੱਚ ਹਨੇਰਾ ਨਹੀਂ ਰਹਿ ਸਕਦਾ, ਜਲ ਵਿੱਚ ਤਪਸ਼ ਨਹੀਂ, ਅਗਨੀ ਵਿੱਚ ਸੀਤਲਪਨਾ ਨਹੀਂ, ਇਸੇ ਤਰ੍ਹਾਂ ਹੀ ਜੀਵਨ ਵਿੱਚ ਮੌਤ ਨਹੀਂ ਤੇ ਇਸ਼ਕ ਜੀਵਨ ਹੈ, ਆਸ਼ਕ ਇਸ਼ਕ ਦਾ ਰੂਪ ਹਨ, ਤਾਂ ਹੀ ਉਹ ਸਾਦਾ ਜਿਉਂਦੇ ਹਨ। ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ, ਇਹ ਇੱਕ ਅਜਿਹਾ ਉੱਚਾ ਤੇ ਸਵਾਦਲਾ ਪਦ ਹੈ ਜੋ ਕਿ ਇੱਥੇ ਪੁੱਜ ਕੇ ਸੰਸਾਰ ਦੀ ਮਹਿਕੀ ਰਚਨਾ ਇਤਨੀ ਤੁੱਛ ਪ੍ਰਤੀਤ ਹੋਣ ਲੱਗ ਜਾਂਦੀ ਹੈ ਜੋ ਮਹਿਬੂਬ ਦੀ ਇੱਕ ਨਿਗਾਹ ਤੇ ਨਿਗਾਹ ਦੇ ਚਲਕਾਰੇ ਤੋਂ ਵਾਰ ਦੇਣ ਲਈ ਤਿਆਰ ਹੋ ਜਾਂਦੇ ਹਨ। ਮਨੁੱਖ ਦੀ ਸੁਰਤ ਵਿੱਚ ਕਦੇ ਕਦੇ ਸੰਸਾਰ ਦੇ ਦੁੱਖਾਂ ਤੋਂ ਪ੍ਰਾਮਤਾ ਹੋ ਕੇ ਕਿਸੇ ਸਤ ਪੁਰਸ਼ ਦੀ ਸੰਗ ਦੁਆਰਾ ਬਿਰਾਗ ਪੈਦਾ ਹੁੰਦਾ ਹੈ। ਹਜ਼ੂਰ ਨੇ ਬਾਣੀ ਵਿੱਚ ਕਥਨ ਕੀਤਾ ਹੈ ਕਿ ਮਨੁੱਖਾ ਜਨਮ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਮਿਲਿਆ ਹੈ, ਪ੍ਰੰਤੂ ਸਰੀਰ ਦੇ ਸੰਬੰਧ ਕਰਕੇ ਲੋੜਾਂ ਵਿੱਚ ਅਤੇ ਲੋੜਾਂ ਤੋਂ ਵੱਧ ਕੇ ਖਾਹਿਸ਼ਾਂ ਵਿੱਚ ਪੈ ਗਿਆ। ਫੇਰ ਤਾਂ ਇਹ ਰਾਹੋਂ ਖੁੰਜੇ ਹੋਏ ਰਾਹੀ ਵਾਂਗ ਆਪਣੇ ਅਸਲ ਮਨੋਰਥ ਤੋਂ ਬਹੁਤ ਪਰੇ ਜਾ ਪਿਆ। ਜਥਾ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਹੁਣ ਜਦ ਰਸਤੇ ਵਿੱਚ ਠੋਕਰਾਂ ਆਈਆਂ, ਵਿਕਾਰਾਂ ਦੀ ਧੁੱਪ ਚਮਕੀ ਤੇ ਤ੍ਰਿਸ਼ਨਾ ਦੀ ਤ੍ਰੇਹ ਨੂੰ ਬਜਾਉਣ ਵਾਸਤੇ ਭੋਗਾਂ ਦੇ ਮ੍ਰਿਗ ਤ੍ਰਿਸ਼ਨਾ ਜਾਲ ਵੱਲ ਭੱਜਿਆ ਤੇ ਨਤੀਜਾ ਸਵਾਏ ਥਕਾਣ ਦੇ ਹੋਰ ਕੁੱਝ ਨਾ ਨਿਕਲਿਆ, ਹੱਪ ਗਿਆ, ਖਿਜਿਆ ਤੇ ਸੋਚ ਫੁਰੀ, ਮੈਂ ਕਿੱਥੇ ਆ ਗਿਆ? ਮੇਰੇ ਪਿਆਰੇ ਦੇਸ਼ ਵਿੱਚ ਖੁਸ਼ੀਆਂ ਸਨ, ਇਹ ਕਸ਼ਟ ਤੇ ਦੁੱਖਾਂ ਦਾ ਮੰਡਲ ਕਿੱਥੋਂ ਪੈਦਾ ਹੋ ਗਿਆ? ਮੈਂ ਤਾਂ ਰਾਹ ਭੁੱਲ ਆਇਆ ਹਾਂ। ਖੜੋਤਾ ਤੇ ਫੇਰ ਪਛਾਣ ਮੁੜ ਕੇ ਸਤਿਗੁਰ ਦੇ ਘਰ ਧਰਮਸ਼ਾਲਾ ਵਿੱਚ ਗਿਆ ਤੇ ਉੱਥੋਂ ਸ਼ਬਦ ਦਾ ਰਸ ਲੈ ਕੇ ਆਪਣੇ ਅਸਲੀ ਰਸਤੇ ਤੇ ਫਿਰ ਆ ਗਿਆ, ਤਾਂ ਹੀ ਕਿਹਾ ਹੈ ਜੋ ਦੇਖਿਆ ਮੌਲਾ ਦੇ ਤਾਲਬ ਨੇ ਮੌਲਾ ਦਾ ਰਸਤਾ ਪਕੜ ਹੀ ਲਿਆ ਕਿਉਂਕਿ ਮਨੁੱਖ ਜਨਮ ਦਾ ਅਸਲੀ ਲਾਭ ਤਾਂ ਇਹੋ ਸੀ ਤੇ ਇਸ ਰਾਹ ਤੋਂ ਭੁੱਲ ਕੇ ਨਿਰੀਆਂ ਠੋਕਰਾਂ ਤੇ ਤਕਲੀਫਾਂ ਪੱਲੇ ਪੈ ਗਈਆਂ ਸਨ ਪਰ ਉਹਨਾਂ ਤਕਲੀਫਾਂ ਨੇ ਹੀ ਫੇਰ ਨਿੱਜ ਦੇਸ਼ ਦੀ ਯਾਦ ਕਰਵਾਈ ਦੁੱਖ ਦਾਰੂ ਸੁੱਖ ਰੋਗ ਪਾਇਆ ਆਂਢ ਗੁਆਂਢ ਦੀਆਂ ਸਭ ਜਾਤੀਆਂ ਆਪਣੇ ਆਪਣੇ ਦੇਸ਼ ਨੂੰ ਜਾ ਰਹੀਆਂ ਸਨ ਅਤੇ ਪਰਮਾਨੰਦ ਸਰੂਪ ਦੇ ਸੁੱਖ ਵਿੱਚ ਸਮਾਂ ਲਗਾ ਰਹੀਆਂ ਸਨ ਪਰੰਤੂ ਇਹ ਮਨੁੱਖ ਹੀ ਸੀ ਜੋ ਕਰਾਹੇ ਪੈ ਗਿਆ ਸੀ ਪਾਣੀ ਦੀਆਂ ਬੂੰਦਾਂ ਸਮੁੰਦਰ ਵੱਲ ਧੂੜ ਧਰਤੀ ਵੱਲ ਚਿੰਗਾੜੇ ਅੱਗ ਵੱਲ ਤੇ ਕਿਰਨ ਸੂਰਜ ਵੱਲ ਮੁੜ ਰਹੀ ਸੀ ਪਰ ਕਿਰਤਕ ਸਰੀਰ ਦੇ ਅੰਗ ਵੀ ਨਿੱਜ ਦੇਸ਼ ਨੂੰ ਜਾ ਰਹੇ ਸਨ ਭਾਵ ਕਿ ਮੁਸਾਫ ਤਾਂ ਸਾਰੇ ਆਪਣੇ ਆਪਣੇ ਮੰਜ਼ਿਲ ਵੱਲ ਵਧਣਾ ਕਰ ਰਹੇ ਸਨ ਪਰੰਤੂ ਇੱਕ ਰਾਜਪੁੱਤਰ ਹੀ ਆਪਣੇ ਕਰਤਵ ਤੋਂ ਗਾਫਲ ਸੀ ਜੇ ਵਿਚਾਰ ਕੇ ਦੇਖਿਆ ਜਾਵੇ ਤਾਂ ਸ੍ਰਿਸ਼ਟੀ ਮੰਡਲ ਵਿੱਚ ਇੱਕ ਅਗਿਆਨੀ ਤੋਂ ਬਿਨਾਂ ਹਰ ਸ਼ੈ ਆਪਣੇ ਕੇਂਦਰ ਵੱਲ ਤੁਰ ਰਹੀ ਹੈ ਦੂਰ ਜਾਣ ਦੀ ਲੋੜ ਨਹੀਂ ਜੇ ਸਰੀਰਾਂ ਦੀ ਬਨਾਵਟ ਵੱਲ ਹੀ ਧਿਆਨ ਦਿੱਤਾ ਜਾਵੇ ਤਾਂ ਪਤਾ ਲੱਗਦਾ ਹੈ ਜੋ ਹਰ ਇੱਕ ਸਰੀਰ ਜੋ ਬੁੱਢਾ ਹੈ ਪਹਿਲੇ ਜਵਾਨ ਸੀ ਜਵਾਨ ਪਹਿਲੇ ਬੱਚਾ ਸੀ ਬੱਚਾ ਜਨਮ ਤੋਂ ਪਹਿਲਾਂ ਮਾਂ ਦੇ ਪੇਟ ਵਿੱਚ ਇੱਕ ਮਾਸ ਦਾ ਲੋਥਰਾ ਸੀ ਲੋਥੜਿਓਂ ਪਹਿਲੇ ਮਾਤਾ ਅਤੇ ਪਿਤਾ ਦੇ ਸਰੀਰ ਵਿੱਚ ਇੱਕ ਰਕਤ ਤੇ ਬੂੰਦ ਦਾ ਕਤਰਾ ਸੀ ਬਿੰਦ ਤੋਂ ਪਹਿਲੇ ਲਹੂ ਸੀ ਤੇ ਲਹੂ ਤੋਂ ਪਹਿਲਾਂ ਖੁਰਾਕ ਸੀ ਖੁਰਾਕ ਤੋਂ ਪਹਿਲਾਂ ਅੰਨ ਸੀ ਤੇ ਅੰਨ ਤੋਂ ਪਹਿਲਾਂ ਬੀਜ ਤੇ ਤੱਤਾਂ ਦੀ ਸੱਤਿਆ ਸੀ ਜਦ ਚੱਕਰ ਚੱਲਿਆ ਤਾਂ ਤੱਤਾਂ ਤੋਂ ਬੂਟਾ ਬੂਟੇ ਤੋਂ ਫਲ ਫਲ ਤੋਂ ਖੁਰਾਕ ਖੁਰਾਕ ਤੋਂ ਲਹੂ ਲਹੂ ਤੋਂ ਬੀਰਜ ਬੀਰਜ ਤੋਂ ਲੋਥੜਾ ਫਿਰ ਬੱਚਾ ਜਵਾਨ ਤੇ ਬੁੱਢਾ ਹੋ ਕੇ ਮੋਇਆ ਜਲਾਇਆ ਦੱਬਿਆ ਜਾਂ ਪਾਣੀ ਵਿੱਚ ਰੋੜਿਆ ਗਿਆ ਤਾਂ ਫਿਰ ਕੁਝ ਹਿੱਸਾ ਪਵਨ ਵਿੱਚ ਤੇ ਕੁਝ ਅਗਨੀ ਆਦਿ ਤੱਤਾਂ ਵਿੱਚ ਰਲ ਗਿਆ ਕਲਕੀ ਸਰੀਰ ਦੇ ਅੰਗ ਜਿੱਥੋਂ ਨਿਕਲੇ ਸਨ ਫਿਰ ਆਪਣੇ ਦੇਸ਼ ਵਿੱਚ ਚਲੇ ਗਏ ਜਥਾ ਜੈਸੇ ਇੱਕ ਆਗ ਤੇ ਕਨੂਕਾ ਕੋਟ ਆਗ ਉੱਠੇ ਨਿਆਰੇ ਨਿਆਰੇ ਹੋਏ ਕਹਿ ਫਿਰ ਆਗ ਮੇਂ ਮਲਾਹੇ ਗਏ ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਕੇ ਕਨੂਕਾ ਫਿਰ ਧੂਰ ਹੀ ਸਮਾਹੇ ਗਏ ਜੈਸੇ ਇੱਕ ਨਾਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਵੇ ਪਾਨ ਹੀ ਕਰਾਹੇ ਗਏ ਕਹਾਏ ਗਏ ਜੈਸੇ ਵਿਸਵਰੂਪ ਤੇ ਭੂਤ ਭੂਤ ਪ੍ਰਗਟ ਹੋਏ ਤਾਹੀ ਤੇ ਉਪਜ ਸਵੇ ਤਾਹੀ ਮੈਂ ਸਮਾਹੇ ਗਏ ਜਦ ਘੋੜਾ ਆਪਣੇ ਦੇਸ਼ ਨੂੰ ਚਲਾ ਗਿਆ ਫਿਰ ਸਵਾਰ ਆਪਣੇ ਦੇਸ਼ ਨੂੰ ਕਿਉਂ ਨਾ ਜਾਵੇ ਇਹ ਸਮਝ ਪੈਂਦਿਆਂ ਹੀ ਜਦ ਮਨ ਦੀਆਂ ਬਾਂਗਾਂ ਮੋੜੀਆਂ ਤਾਂ ਆਨੰਦ ਤੇ ਸਵਾਦ ਦਾ ਮੰਡਲ ਹੀ ਸ਼ੁਰੂ ਹੋ ਗਿਆ ਜਿੱਥੇ ਦੁਬਦਾ ਤੇ ਦਵੈਸ਼ ਨਾਲ ਵੈਰ ਤੇ ਈਰਖਾ ਸਰੀਰ ਧਾਰ ਸ਼ਤਰੂ ਬਣੇ ਸੰਸਾਰ ਵਿੱਚ ਨਜ਼ਰ ਆਉਂਦੇ ਸਨ ਉਹ ਇਸ ਪਲਟੇ ਦੇ ਮਗਰੋਂ ਤਤਕਾਲ ਹੀ ਮਿੱਤਰ ਬਣ ਗਏ ਹੁਣ ਜਿੱਧਰ ਵੀ ਨਿਗਾਹ ਜਾਂਦੀ ਹੈ ਪਿਆਰਾ ਹੀ ਪਿਆਰਾ ਦਿਸਦਾ ਹੈ ਹੁਣ ਤਿਸ਼ਨਾ ਰੂਪ ਡੈਣ ਦੀਆਂ ਚੀਕਾਂ ਭੈ ਭੀਤ ਨਹੀਂ ਕਰਦੀਆਂ ਸ਼ੁਕਰ ਹੈ ਜੋ ਭੁੱਲੇ ਪਟ ਕੇ ਜੀਵ ਨੂੰ ਆਪਣੇ ਘਰ ਦੀ ਸੋਝੀ ਪਈ ਤੇ ਅਸਲੀ ਰਸਤਾ ਲੱਭ ਲਿਆ ਇਹ ਜੀਵਨ ਖੇਤਰ ਦੀ ਲੀਲਾ ਵੀ ਅਜਬ ਹੈ ਸਤਿਗੁਰਾਂ ਨੇ ਇਸ ਨੂੰ ਸੰਜਦਾ ਅਖਾੜਾ ਕਿਹਾ ਹੈ ਗਿਆਨ ਦਾ ਮਾਇਆ ਨਾਲ ਬੁੱਧ ਦਾ ਜੜ ਤਤਸ਼ਾਹ ਦਾ ਪਰਮਾਦ ਵਾਧੇ ਦਾ ਘਾਟੇ ਤੇ ਪੁੰਨ ਦਾ ਪਾਪ ਨਾਲ ਘੋਲ ਹੋ ਰਿਹਾ ਹੈ ਰਾਜੇ ਪਤਨੀ ਨੂੰ ਰਾਣੀ ਪਿੰਗਲਾ ਪਦਮਨੀ ਦੀ ਬੇਵਫਾਈ ਤੋਂ ਵੈਰਾਗ ਹੋਣਾ ਜੋ ਸਭ ਕੁਝ ਉਸ ਨੂੰ ਮੰਨੀ ਬੈਠਾ ਸੀ ਇਹ ਤਾਂ ਸੀ ਕਥਾ ਪ੍ਰਭੂ ਦੇ ਉਸ ਭੋਲੇ ਬੱਚੇ ਦੀ ਜੋ ਖਡੌਣੇ ਨਾਲ ਖੇਲ ਰਿਹਾ ਸੀ ਰੂਪ ਵਿੱਚ ਰੁਝਿਆ ਹੋਇਆ ਰਾਹ ਤੋਂ ਉੱਕ ਗਿਆ ਸੀ ਪਰ ਇੱਥੇ ਕੱਲਾ ਰੂਪ ਤਾਂ ਮਾਰ ਨਹੀਂ ਕਰ ਰਿਹਾ ਇੱਥੇ ਚੌਹਾਂ ਪਾਸਿਆਂ ਤੋਂ ਝਾੜੇ ਧਾੜੇ ਪੈ ਰਹੇ ਹਨ ਜੇਕਰ ਨਿਰਾ ਰੂਪ ਹੀ ਮਾਰਦਾ ਤਾਂ ਨੇਤਰਹੀਣ ਤਾਂ ਪਾਰ ਉੱਤਰ ਜਾਂਦੇ ਪਰ ਇਸ ਕਾੜੇ ਵਿੱਚ ਤਾਂ ਹਕੂਮਤ ਸ਼ਰਮਾਇਆ ਕੁੱਲ ਰੰਗ ਨਸਲ ਵਿਦਿਆ ਕੀ ਨਹੀਂ ਮਾਰ ਕਰਦਾ ਇੱਕ ਰਾਜਾ ਦੇ ਦੁਆਰੇ ਕਥਾ ਕਰ ਰਹੇ ਬ੍ਰਾਹਮਣ ਨੂੰ ਦੇਖ ਕੇ ਕਿਸੇ ਬੇਨਵਾ ਨੇ ਪੁੱਛਿਆ ਪੰਡਿਤ ਜੀ ਕਥਾ ਕਿੱਥੇ ਕਰ ਰਹੇ ਹੋ ਬ੍ਰਾਹਮਣ ਨੇ ਉੱਤਰ ਦਿੱਤਾ ਰਾਜ ਭਵਨ ਵਿੱਚ ਰਾਜਾ ਦੀ ਉਮਰ ਤੇ ਕੁੱਲ ਬੇਨਵਾ ਨੇ ਪੁੱਛਿਆ ਬ੍ਰਾਹਮਣ ਬੋਲਿਆ ਅਵਸਥਾ ਜਵਾ ਤੋਂ ਕੁੱਲ ਉੱਚੀ ਹੈ ਫਿਰ ਇੱਥੇ ਕਥਾ ਕੀ ਆਂਦੀ ਹੈ ਬੇਨਵਾ ਕਹਿ ਕੇ ਤੁਰਦਾ ਹੋਇਆ ਬੇਨਵਾ ਦਾ ਇਹ ਕਿਹਾ ਠੀਕ ਸੀ ਜੋਬਨ ਤਨ ਅਵਵੇਕ ਪ੍ਰਭਤਾ ਚਾਰੋ ਪਰਮ ਰਿਪ ਦੇਤ ਅਨਰਥ ਇੱਕ ਜਹਾਂ ਚਾਰ ਤਹਿ ਕਿਆ ਕਥਾ ਬਹਾਰ ਤੇ ਆਏ ਹੋਏ ਸੰਸਾਰ ਬਾਗ ਦਾ ਹਰ ਫੁੱਲ ਖਿੱਚਾਂ ਪਾਉਂਦਾ ਹੈ। ਰੂਪ ਇੱਥੇ ਹੀ ਨਹੀਂ ਸਗੋਂ ਅਗਾਹਾਂ ਵੀ ਮਾਰ ਕਰਦਾ ਹੈ। ਇਸ ਦੇ ਪਰਮਾਏ ਹੋਏ ਹੀ ਲੋਕ ਬੰਦਗੀ ਵੇਚ ਕੇ ਬਹਿਸ਼ਤ ਖਰੀਦਦੇ ਹਨ। ਇਹ ਮਾਨ ਨੂੰ ਕਮਜ਼ੋਰ ਕਰਦਾ ਹੈ, ਸੋ ਇਸ ਤੋਂ ਬਚਣਾ ਹੀ ਸ੍ਰੇਸ਼ਟ ਹੈ।